ਜਿਵੇਂ ਆਗਰੇ ਸ਼ਹਿਰ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਪਾਸ ਸਰਾਰ ਦੀਨ ਕਾਜੀ ਨੇ ਬੇਨਤੀ ਕੀਤੀ, ਪੀਰ ਜੀ ਮਾਜਬ ਤੁਮਾਰਾ ਖੂਬ ਕੇ ਹਮਾਰਾ ਖੂਬ। ਸਤਿਗੁਰਾਂ ਨੇ ਉੱਤਰ ਦਿੱਤਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਅਰਥਾਤ ਕਾਜੀ ਨੇ ਅਰਜ ਕੀਤੀ, ਮਹਾਰਾਜ ਤੁਹਾਡਾ ਮਜ਼ਹਬ ਚੰਗਾ ਹੈ ਕਿ ਸਾਡੇ ਮਤ ਦਾ ਦੀਨ ਇਸਲਾਮ ਸ੍ਰੇਸ਼ਟ ਹੈ। ਹਜ਼ੂਰ ਨੇ ਬਚਨ ਕੀਤਾ ਕਿ ਤੁਹਾਡੇ ਵਾਸਤੇ ਤੁਹਾਡਾ ਦੀਨ ਸ੍ਰੇਸ਼ਟ ਹੈ, ਪਰ ਗੁਰਸਿੱਖਾਂ ਵਾਸਤੇ ਗੁਰੂ ਮਤ ਸ਼੍ਰੋਮਣੀ ਹੈ। ਉਸਨੇ ਕਿਹਾ, ਮਹਾਰਾਜ ਇਸਲਾਮ ਦਾ ਨਿਹਚਾ ਹੈ ਕਿ ਅੰਤ ਦੇ ਸਮੇਂ ਪੈਗੰਬਰ ਤੇ ਭਰੋਸਾ ਰੱਖਣ ਵਾਲੇ ਮੁਸਲਮਾਨਾਂ ਦੀ ਮੁਹੰਮਦ ਸਾਹਿਬ ਸਿਫਾਰਿਸ਼ ਕਰਦੇ ਹਨ ਅਤੇ ਉਹ ਬਾਇਸਤਾਂ ਵਿੱਚ ਭੇਜੇ ਜਾਂਦੇ ਹਨ। ਸਤਿਗੁਰਾਂ ਨੇ ਆਖਿਆ, ਨੇਕ ਅਮਲ ਕੀਤੇ ਬਿਨਾਂ ਖੁਦਾ ਦੀ ਦਰਗਾਹ ਵਿੱਚ ਕੋਈ ਵੀ ਨਹੀਂ ਬਖਸ਼ੀਂਦਾ। ਉਸਨੇ ਕਿਹਾ, ਮਹਾਰਾਜ ਕੁਰਾਨ ਮਜੀਦ ਤੇ ਹੋਰ ਮੁਸਲਮਾਨੀ ਧਾਰਮਿਕ ਕਿਤਾਬਾਂ ਤਾਂ ਇਹੋ ਹੀ ਦੱਸ ਰਹੀਆਂ ਹਨ, ਆਪ ਕਿਵੇਂ ਨਹੀਂ ਮੰਨਦੇ? ਉਸ ਸਮੇਂ ਇਸ ਦੇ ਪਾਸ ਖੜੇ ਹੋਏ ਮੁਸਲਮਾਨ ਨੂੰ ਸਤਿਗੁਰਾਂ ਨੇ ਇੱਕ ਸਿੱਕਾ ਦਿੱਤਾ ਜਿਸ ਦੇ ਉੱਪਰ ਕਲਮਾ ਲਿਖਿਆ ਸੀ ਅਤੇ ਆਖਿਆ ਕਿ ਸ਼ਹਿਰ ਵਿੱਚੋਂ ਇਸ ਦੀ ਕੋਈ ਵਸਤੂ ਖਰੀਦ ਕੇ ਲਾਇਆ। ਜਦੋਂ ਉਹ ਸ਼ਹਿਰ ਵਿੱਚ ਗਿਆ ਤਾਂ ਸਾਰੇ ਦੁਕਾਨਦਾਰਾਂ ਨੇ ਕਿਹਾ, ਇਹ ਤਾਂ ਸਿੱਕਾ ਖੋਟਾ ਹੈ, ਇਸ ਦੀ ਕੋਈ ਚੀਜ਼ ਨਹੀਂ ਮਿਲ ਸਕਦੀ। ਉਸ ਨੇ ਵਾਪਸ ਆ ਕੇ ਮਹਾਰਾਜ ਪਾਸ ਬੇਨਤੀ ਕੀਤੀ ਕਿ ਮਹਾਰਾਜ, ਇਸ ਨੂੰ ਕੋਈ ਨਹੀਂ ਲੈਂਦਾ। ਹਜ਼ੂਰ ਕਹਿਣ ਲੱਗੇ, ਕੀ ਕਾਰਨ ਹੈ? ਮੋਹਰ ਤਾਂ ਉੱਪਰ ਬਾਦਸ਼ਾਹ ਦੀ ਲੱਗੀ ਹੈ, ਕਲਮਾ ਲਿਖਿਆ ਹੈ, ਰਾਜ ਵੀ ਮੁਸਲਮਾਨੀ ਹੈ, ਫਿਰ ਕਿਉਂ ਨਹੀਂ ਲੈਂਦੇ? ਉਸਨੇ ਅਰਜ ਕੀਤੀ, ਸਾਹਿਬ ਧਾਤ ਖੋਟੀ ਹੈ, ਖੋਟੀ ਧਾਤ ਦਾ ਮੁੱਲ ਨਹੀਂ ਪੈਂਦਾ। ਸਤਿਗੁਰਾਂ ਨੇ ਕਾਜੀ ਨੂੰ ਆਖਿਆ, ਬਾਹਰਲੇ ਚਿੰਨਾ ਰੂਪ ਮੋਹਰ ਨੇ ਕੁਛ ਨਹੀਂ ਕਰਨਾ, ਅੱਲਾ ਦੇ ਦਰ ਵਿੱਚ ਤਾਂ ਧਾਤ ਹੀ ਪਰਖੀ ਜਾਂਦੀ ਹੈ, ਉੱਥੇ ਅਮਲਾਂ ਨਾਲ ਨਿਬੇੜਾ ਹੈ, ਕਿਸੇ ਵਰਨ ਜਾਂ ਆਸ਼ਰਮ ਦਾ ਲਿਹਾਜ਼ ਨਹੀਂ। ਉਸਨੇ ਫੇਰ ਕਿਹਾ, ਮਹਾਰਾਜ ਬੰਦਗੀ ਕਿਹੜੀ ਕਰੇ ਜਿਸ ਨਾਲ ਖੁਦਾ ਦੇ ਪੇਸ਼ ਕਬੂਲ ਪਵੇ? ਸਤਿਗੁਰਾਂ ਨੇ ਕਿਹਾ, ਸਾਰੇ ਗੁਨਾਹਾਂ ਤੋਂ ਪਾਕ ਹੋਵੇ ਫੇਰ ਆਪ ਨੂੰ ਗੁਨਾਹਗਾਰ ਮੰਨੇ, ਇਹੋ ਹੀ ਅਸਲੀ ਬੰਦਗੀ ਹੈ। ਉਸਨੇ ਫੇਰ ਕਿਹਾ, ਮਹਾਰਾਜ ਜਦੋਂ ਬੰਦਾ ਬੰਦਗੀ ਕਰਕੇ ਪਾਕ ਹੋ ਗਿਆ ਫੇਰ ਆਪ ਨੂੰ ਗੁਨਾਹਗਾਰ ਕਿਉਂ ਮੰਨੋ? ਸਤਿਗੁਰਾਂ ਨੇ ਕਿਹਾ, ਪਾਕੀਜ਼ਗੀ ਦੋ ਤਰ੍ਹਾਂ ਦੀ ਹੈ, ਇੱਕ ਤਨ ਦੀ ਪਾਕੀਜ਼ਗੀ ਹੈ, ਇੱਕ ਮਨ ਦੀ ਪਵਿੱਤਰਤਾ ਹੈ। ਪਹਿਲਾਂ ਜਗਿਆਸੂ ਯਤਨ ਕਰਕੇ ਪਾਪਾਂ ਵੱਲੋਂ ਤਨ ਨੂੰ ਰੋਕਦਾ ਹੈ, ਬੁਰੇ ਪਾਸਿਓਂ ਤਨ ਨੂੰ ਬਚਾਉਂਦਾ, ਤਨ ਦੀ ਪਾਕੀਜ਼ਗੀ ਹੈ, ਮਨ ਨੂੰ ਖੁਦੀ ਤੋਂ ਖੁਲਾਸ ਕਰਨਾ ਮਨ ਦੀ ਪਾਕੀਜ਼ਗੀ ਹੈ। ਇਹ ਆਪਣੇ ਆਪ ਨਹੀਂ ਹੁੰਦੀ, ਜਦੋਂ ਸਾਹਿਬ ਬਖਸ਼ਿੰਦ ਹੋਵੇ ਫੇਰ ਮੁਰਸ਼ਦ ਕਾਮਲ ਦੀ ਸੋਭਤ ਹੋਵੇ ਤਾਂ ਖੁਦੀ ਤੋਂ ਖੁਲਾਸੀ ਹੁੰਦੀ ਹੈ। ਜੋ ਯਤਨ ਕਰਕੇ ਦਿਲੋਂ ਗੁਨਾਹ ਮੰਨੇ ਉਹ ਬਰਕਤਾਂ ਨੂੰ ਪਾਉਂਦਾ ਹੈ, ਜਿਵੇਂ ਬ੍ਰਿਸ਼ ਦਾ ਫਲ ਆਪਣੀ ਮੁਰਾਦ ਨੂੰ ਉਹ ਹੀ ਪਹੁੰਚਦਾ ਹੈ ਜੋ ਕਿ ਕੱਚਾ ਨਾ ਟੁੱਟੇ। ਬ੍ਰਿਸ਼ ਦੀ ਟਾਹਣੀ ਨਾਲ ਪੱਕ ਕੇ ਉਹ ਮਿਠਾਸ ਤੇ ਰਸ ਸਹਿਤ ਹੁੰਦਾ ਹੈ। ਜੋ ਹਵਾ ਦੇ ਬੇਗ ਨਾਲ ਕੱਚਾ ਟੁੱਟ ਜਾਵੇ ਉਹ ਪਕਿਆਈ ਦੇ ਰਸ ਨੂੰ ਨਹੀਂ ਪਾਉਂਦਾ, ਪੈਲ ਵਿੱਚ ਪਾਇਆ ਦਾਗੀ ਹੋ ਜਾਂਦਾ ਹੈ। ਜਥਾ ਕਬੀਰ, ਫਲ ਲਾਗੇ ਫਲਨ, ਪੱਕਣ ਲਾਗੇ ਆਂਬ, ਜਾਇ ਪੁੱਛੇ ਖਾਸੋਂ ਕੋ, ਜੋ ਬੀਚ ਨ ਖਾਈ ਕਾਂਬ। ਇਸੇ ਤਰ੍ਹਾਂ ਗੁਰੂ ਦੀ ਸੰਗਤ ਕਰਨ ਵਾਲੇ ਦੀ ਪਰਪੱਕ ਅਵਸਥਾ ਹੁੰਦੀ ਹੈ, ਜੋ ਗੁਰੂ ਪੀਰਾਂ ਤੋਂ ਦੂਰ ਹੋ ਕੇ ਥੋੜੀ ਜਿਹੀ ਵਸਤੂ ਪਾ ਕੇ ਉਸਦਾ ਬਹੁਤਾ ਮਾਣ ਕਰਦਾ ਹੈ, ਉਹ ਅਹੰਕਾਰ ਵਿੱਚ ਸੜਦਾ ਹੈ, ਪਰ ਖੁਦੀ ਤੋਂ ਉਹ ਖਲਾਸੀ ਪਾਉਂਦਾ ਹੈ। ਜੋ ਤਨ ਦੀ ਪਕੀਜ਼ਗੀ ਤੇ ਪਹੁੰਚ ਕੇ ਫੇਰ ਵੀ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਰਹੇ, ਸਿੱਖ ਵਾਸਤੇ ਗੁਰੂ ਦਾ ਮਿਲਾਪ ਤੇ ਮੁਰਸ਼ਦ ਦੀ ਸੋਭਤ ਹੀ ਦੋਵੇਂ ਲੋਕਾਂ ਵਿੱਚ ਸੁੱਖ ਦੇਣ ਵਾਲੀ ਹੈ। ਜਿਵੇਂ ਉਸ ਸਰੋਵਰ ਦਾ ਪਾਣੀ ਸਦਾ ਪਵਿੱਤਰ ਰਹਿੰਦਾ ਹੈ ਜਿਸ ਦਾ ਸੰਬੰਧ ਕਿਸੇ ਨਦੀ ਨਾਲੇ ਜਾਂ ਦਰਿਆ ਨਾਲ ਹੋਵੇ, ਸੋਹਣੇ ਚੌੜੇ ਪੱਤਰਾਂ ਵਾਲੇ ਕਵਲ ਫੁੱਲ ਸਰੋਵਰ ਦੀ ਹਿੱਕ ਉੱਤੇ ਤਾਰੀਆਂ ਲਾਉਂਦੇ ਹਨ, ਜੰਗਲਾਂ ਦੇ ਕਈ ਮ੍ਰਿਗ ਚੁੰਗੀਆਂ ਭਰ ਭਰ ਆਪਣੀ ਪਿਆਸ ਮਿਟਾਉਣ ਲਈ ਉਸ ਸਰੋਵਰ ਤੇ ਆਉਂਦੇ ਹਨ, ਉਸ ਦਾ ਸੁੰਦਰ ਵਾਤਾਵਰਣ ਦਿਲ ਨੂੰ ਇੱਕ ਅਜੀਬ ਖੁਮਾਰੀ ਚਾੜਦਾ ਹੈ। ਆਪ ਮਹਾਰੀ ਪ੍ਰਭੂ ਨਾਲ ਸੁਰਤ ਜਾ ਜੁੜਦੀ ਹੈ, ਪਰ ਕਦੋਂ ਤੱਕ? ਜਿੰਨਾ ਚਿਰ ਨਹੀਂ ਨਦੀ ਦਾ ਪਾਣੀ ਸਰੋਵਰ ਵਿੱਚ ਦੀ ਲੰਘੀ ਜਾਂਦਾ ਹੈ, ਪਰ ਜਦੋਂ ਨਦੀ ਦੇ ਪਾਣੀ ਦਾ ਵਹਿਣ ਕਿਸੇ ਦੂਸਰੇ ਪਾਸੇ ਵੱਲ ਬਹਿ ਤੁਰਿਆ ਤੇ ਨਦੀ ਨਾਲੋਂ ਸਰੋਵਰ ਦਾ ਵਿਛੋੜਾ ਪੈ ਗਿਆ ਤਾਂ ਸਾਰੇ ਕੇਵਲ ਸੜ ਕੇ ਸਵਾਹ ਹੋ ਜਾਂਦੇ ਹਨ। ਹਰਿਆਵਲ ਤੇ ਖੇੜਾ ਉਤਨਾ ਚਿਰ ਹੀ ਸਨ ਜਿੰਨਾ ਚਿਰ ਪਾਣੀ ਵਗਦਾ ਹੈ, ਜਦੋਂ ਪਾਣੀ ਖੜੋ ਗਿਆ ਤਾਂ ਉਹ ਸਰੋਵਰ ਗੰਦਾ ਛੱਪੜ ਬਣ ਗਿਆ। ਇਸ ਤਰ੍ਹਾਂ ਜਦ ਤੱਕ ਇਸ ਜੀਵ ਦਾ ਸੰਬੰਧ ਗੁਰੂ ਰੂਪੀ ਦਰਿਆ ਨਾਲ ਬਣਿਆ ਹੈ, ਉਤਨਾ ਚਿਰ ਮੱਥੇ ਤੇ ਖੇੜਾ ਤੇ ਨੂਰ ਡਲਕਾਂ ਮਾਰਦਾ ਹੈ, ਚਿਹਰੇ ਤੇ ਮੁਸਕਰਾਹਟ ਤੇ ਨੈਣਾਂ ਵਿੱਚ ਨੂਰਾਨੀ ਝਲਕ ਆ ਵਸਦੀ ਹੈ, ਕੋਈ ਵੈਰੀ ਨਹੀਂ ਦਿਸਦਾ। ਮਨੁੱਖਤਾ ਦੀ ਸੇਵਾ ਵਾਸਤੇ ਦਿਲ ਵਿੱਚ ਉਮਾਹ ਪੈਦਾ ਹੁੰਦਾ ਹੈ, ਫਿਰ ਉਸ ਸਮੇਂ ਹਰ ਕੋਈ ਪਿਆਰ ਤੇ ਸਤਿਕਾਰ ਨਾਲ ਦੇਖਦਾ ਹੈ, ਪਰ ਜਦੋਂ ਗੁਰੂ ਦਰਿਆ ਨਾਲੋਂ ਵਿਛੋੜਾ ਪੈ ਗਿਆ, ਉਸ ਨਾਲੋਂ ਸੰਬੰਧ ਟੁੱਟ ਗਿਆ, ਫਿਰ ਮੁਸਕਰਾਹਟ ਦੀ ਜਗ੍ਹਾ ਗਮਾਂ ਨੇ ਮੱਲ ਲਈ, ਮੱਥੇ ਤੇ ਤਿਊੜੀਆਂ ਪੈ ਗਈਆਂ, ਅੱਖਾਂ ਵਿੱਚ ਪਿਆਰ ਦੀ ਝਲਕ ਦੀ ਥਾਂ ਕ੍ਰੋਧ ਦਾ ਮੋਤੀਆ ਉੱਤਰ ਆਇਆ, ਦਿਲ ਤੇ ਸੋਹਣੀਆਂ ਆਸਾਂ ਦੇ ਕਮਲ ਫੁੱਲ ਸੜ ਕੇ ਸਵਾਹ ਹੋ ਗਏ, ਜਿਵੇਂ ਸਤਿਗੁਰਾਂ ਨੇ ਇੱਕ ਹਰੇ ਭਰੇ ਅੱਕ ਦੇ ਮੁੱਢ ਵੱਲ ਜੋ ਹਵਾ ਦੇ ਝੋਲਿਆਂ ਨਾਲ ਪੂਰਨਮਾਸੀ ਵਿੱਚ ਝੂਮ ਰਿਹਾ ਸੀ ਤੱਕਿਆ, ਜਿਸ ਨਾਲ ਲੱਗੀਆਂ ਸੁੰਦਰ ਖੱਖੜੀਆਂ ਕੋਲੋਂ ਲੰਘਣ ਵਾਲੇ ਮਨੁੱਖ ਨੂੰ ਸਹਿਰੀ ਅੰਬਾਂ ਦਾ ਭੁਲੇਖਾ ਪਾ ਰਹੀਆਂ ਸਨ। ਪਰ ਜਦੋਂ ਗੁਰੂ ਜੀ ਦੇ ਦੂਸਰੇ ਦਿਨ ਉਸ ਪਾਸੇ ਆਏ ਤਾਂ ਉਹ ਖੱਖੜੀਆਂ ਆਪਣੇ ਪਿਆਰੇ ਅੱਕ ਨਾਲੋਂ ਟੁੱਟ ਕੇ ਧਰਤੀ ਤੇ ਡਿੱਗੀਆਂ, ਸੁੱਕੀ ਮੂਲੀ ਵਾਂਗ ਝਿਰੜੀਆਂ ਤੇ ਤਿਊੜੀਆਂ ਸਹਿਤ ਉਦਾਸ ਪਈਆਂ ਸਨ। ਉਹਨਾਂ ਵਿੱਚੋਂ ਨਿਕਲੀ ਰੂਹ ਤੂੰਬਾ ਹੋ ਕੇ ਹਵਾ ਨਾਲ ਹੱਸ ਰਹੀ ਸੀ ਤਾਂ ਹਜ਼ੂਰ ਨੇ ਇਹ ਵਾਕ ਉਚਾਰਨ ਕੀਤੇ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠੇ।